Thank you. तारा सोई गुरु समझो हमारा नमस्कार तुसी है तो हमारी हो जी सकल प्रजा जिन आप सुमारी जी दो में हाथ जोड़ के बंदना अपने सतगुर प्यारे जी दो में हाथ जोड़ के बंदना
¡Gracias!
ਸਫਲ ਹਾਂ। ਜੇ ਕੋਈ ਕਰੇ ਚਿਤ ਨਾ ਹੋ ਜੀ ਮਨ ਚੰਦਿਆ ਹਨ ਪਾਵਣਾ ਹੋ ਮੈਂ ਵਿੱਚੋ ਜਾਏ ਮਨ ਚੰਦਿਆ ਹਨ ਪਾਵਣਾ ਹੋ ਮੈਂ ਵਿੱਚੋ ਜਾਏ ਸਤਸੰਗਿਓ ਆਪਣੀ ਆਪਣੀ ਮਨ ਵਿੱਚ ਇਕਾਗਰ ਕਰੀਏ ਰਸਨਾ ਪਵਿੱਤਰ ਕਰੀਏ ਸਾਰੇ ਉਸ ਅਕਾਲ ਪੁਰਖ ਨੂੰ ਧਾਨੇ ਆਖੀਏ ਜਿਨ੍ਹਾਂ ਨੇ ਕਲਯੁਗ ਦੇ ਜੀਆਂ ਦਾ ਠੇਕਾ ਲਿਆ ਆ ਸਾਰਾ ਕਲਯੁਗ ਭੋਗ ਸੀ ਨਾਨਕ ਧਾਰੇ ਅਵਤਾਰ ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ
ਧੰਨ ਸਤਿਗੁਰੂ ਨਾਨਕ ਦੇਵ
ਜਿਹਦੇ ਬਾਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖਦੇ ਨੇ ਦਵਾਦਸ ਪੁਰਖ ਹੈ ਆਦਸ ਸਭ ਹਨ ਕੇ ਸਿਰ ਮੌਰ ਸ਼ਕਤ ਅਨੰਤੀ ਆਏ ਹੈ ਆਦ ਇਹ ਨਹੀਂ ਔਰ ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ
ਧੰਨ ਸ੍ਰੀ ਸਤਿਗੁਰੂ ਰਾਮ
ਸਿੰਘ ਵਕਤ ਦਾ ਗੁਰੂ ਪਹਿਰੇ ਦਾ ਮਾਲਕ ਜਿਹਦੇ ਅਸੀਂ ਦਰਸ਼ਨ ਕਰਦੇ ਹਾਂ ਸਾਨੂੰ ਬੜਾ ਸੁੱਖ ਮਿਲਦਾ ਆ ਉਸ ਨੂੰ ਧੰਨ ਆਖੇ ਸਾਰੇ ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਦੇ ਸੱਚੇ ਪਾਤਸ਼ਾਹ ਜੀ
ਧੰਨ ਸ੍ਰੀ ਸਤਿਗੁਰੂ ਦੇ
ਤੁਸਾਂ ਸ਼ਬਦ ਸੁਣਿਆ ਸਾਹ ਸੇਵਾ ਕੀਤੀ ਸਫਲ ਹਾ ਜਿਤ ਸਤਿਗੁਰ ਕਾ ਮਨ ਮੰਨੇ ਜੇ ਕੋਈ ਕਰੇ ਚਿਤ ਲਾਏ ਗੁਰਮੁਖੋ ਸੇਵਾ ਦਾ ਬੜਾ ਮਹੱਤਵ ਆ ਜਿਨ੍ਹਾਂ ਲੋਕਾਂ ਨੂੰ ਕੋਈ ਨੀ ਪੁੱਛਦਾ ਗੁਰਮੁਖੋ ਸੇਵਾ ਕਰ ਕਰਕੇ ਗੱਦੀਆਂ ਪ੍ਰਾਪਤ ਕਰਕੇ ਸੇਵਾ ਕਰ ਕਰਕੇ ਜਿਹੜੀ ਸਤਿਗੁਰ ਦੇ ਘਰ ਦੀ ਸੇਵਾ ਆ ਜਾਂ ਸਤਿਗੁਰ ਦੀ ਸੇਵਾ ਗੁਰਮੁਖੋ ਐਡੀ ਮਹਾਨ ਆ ਇਹਦੇ ਬਾਰੇ ਕੋਈ ਵੀ ਵੱਡੇ ਤੋਂ ਵੱਡਾ ਲਿਖਾਰੀ ਆ ਜਾਵੇ ਕੋਈ ਬਿਆਨ ਨਹੀਂ ਕਰ ਸਕਦਾ ਕੋਈ ਦੱਸ ਨਹੀਂ ਸਕਦਾ ਇਹ ਸਮੁੰਦਰ ਆ ਇਹ ਥਾਂ ਸਤਿਗੁਰ ਦੀ ਸੇਵਾ ਸਮੁੰਦਰ ਆ ਇਹਦੇ ਵਿੱਚੋਂ ਕੁਛ ਹੀ ਥੋੜ੍ਹਾ ਜਿਹਾ ਕੁਛ ਹੀ ਕਣਕੇ ਪੇਸ਼ ਕੀਤੇ ਜਾ ਸਕਦੇ ਨੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਥੋੜ੍ਹੀ ਜਵਾਨ ਅਵਸਥਾ 'ਚ ਹੋਏ ਪਿਤਾ ਪੈਤਾ ਕਾਲੂ ਜੀ ਉਹਨਾਂ ਨੂੰ ਵਪਾਰ ਵਾਸਤੇ ਕੁਛ ਤੋਰਦੇ ਨੇ ਵਪਾਰ ਵਾਸਤੇ ਤੇ ਜਦੋਂ ਵਪਾਰ ਦੇ ਵਾਸਤੇ ਤੋਰਦੇ ਨੇ ਜਿੱਥੇ ਆਉਂਦੇ ਨੇ ਘਾਟਾ ਪਾ ਕੇ ਆ ਜਾਂਦੇ ਨੇ ਤੇ ਪਿਤਾ ਜੀ ਨਾਲ ਕੀ ਕੀਤਾ ਫਿਰ ਨਾਲ ਭਾਈ ਬਾਲੇ ਨੂੰ ਤੋਰਿਆ ਆਖਣ ਲੱਗੇ ਬਾਲਿਆ ਤੂੰ ਬੜਾ ਸਮਝਦਾਰ ਆ ਤੂੰ ਸਿਆਣਾ ਤੇ ਨਾਨਕ ਨਾਲੋਂ ਤੂੰ 3 ਸਾਲ ਵੱਡਾ ਵੀ ਆ ਤੂੰ ਜਾ ਕੋਈ ਸੱਚਾ ਸੌਦਾ ਕਰਕੇ ਲਿਆਓ ਇਹ ਜਿੱਥੇ ਜਾਂਦਾ ਇਹਦੇ ਸੌਦੇ ਤੋਂ ਘੱਟ ਹੀ ਪੈਂਦੇ ਤੇ ਤੂੰ ਸਿਆਣਾ ਤੂੰ ਨਾਲ ਜਾ ਗੁਰਮੁਖੋ ਨਾਲ ਤੁਰ ਪਏ ਨੇ ਕਿੱਥੇ ਗਏ ਨੇ ਅਰਦਾਸੀਏ ਸਾਧ ਬੈਠੇ ਨੇ ਕਈ ਦਿਨਾਂ ਤੋਂ ਭੁੱਖੇ ਨੇ ਬੰਦਗੀ ਕਰਦੇ ਨੇ ਉਮਰ ਤੋਂ ਵੀ ਸਿਆਣੇ ਨੇ ਤੇ ਫਿਰ ਕੀ ਕਰਦੇ ਆ, ਜਦੋਂ ਤੁਰੇ ਜਾ ਰਹੇ ਆ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਧ ਮਿਲੇ ਨੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਬਾਲੇ ਨੂੰ ਆਖਣ ਦੇ, ਬਾਲਿਆ ਇਹਦੇ ਨਾਲੋਂ ਸੱਚਾ ਸੌਦਾ ਕੋਈ ਨੀ ਲੱਭਣਾ, ਇਹਦੇ ਨਾਲੋਂ ਵਧੀਆ ਵਪਾਰ ਕੋਈ ਨੀ ਲੱਭਣਾ। ਆਖਣ ਲੱਗੇ ਆਹ ਸੇਵਾ ਆ, ਇਹ ਆ ਸਾਧਾਂ ਦੀ ਸੇਵਾ, ਇਹਦੇ ਨਾਲ ਵਧੀਆ ਹੋਰ ਕੋਈ ਸੇਵਾ ਨੀ ਲੱਭਣੀ। ਕੋਈ ਭਾਗ ਨਾਲ ਹੱਥ ਆਵੇ ਹੋ ਸੇਵਾ ਸਾਧਾਂ ਦੀ, ਭਾਗ ਨਾਲ ਹੱਥ ਆਵੇ ਸੇਵਾ ਸਾਧਾਂ। ਸੱਚਾ ਸੌਦਾ ਕੋਈ ਨੀ, ਇਹਦੇ ਨਾਲੋਂ ਵਧੀਆ ਸੇਵਾ ਕੋਈ ਨੀ, ਸੰਸਾਰ ਤੇ ਸਭ ਤੋਂ ਉੱਤਮ ਸੇਵਾ ਇਹੀ ਮੰਨੀ ਗਈ ਆ। ਤੇ ਗੁਰਮੁਖੋ ਜਿਹੜਾ ਵਾਲਾ ਸੀ ਉਹ ਸੱਤ ਵਚਨ ਵਾਲਾ ਸੀ, ਆਖਣ ਲੱਗਾ ਸੱਚੇ ਪਾਤਸ਼ਾਹ ਸੱਤ ਵਚਨ ਫਿਰ ਤੁਹਾਡੇ ਨਾਲ ਜੋ ਤੁਸੀਂ ਮੁਖਾਰ ਮਿੰਤ ਆਖਦਾ ਉਹ ਸੱਚਾ, ਉਹੀ ਸੌਦਾ ਸਭ ਤੋਂ ਵਧੀਆ। ਸੌਦਾ ਖਰੀਦ ਲਿਆ ਤੇ ਜਿਹੜੇ 20 ਰੁਪਏ ਮਿਲੇ ਸੀ ਘਰੋਂ ਪਿਤਾ ਜੀ ਵੱਲੋਂ, ਤੇ ਗੁਰਮੁਖੋ ਫਿਰ ਜਾ ਕੇ ਰਸਤ ਲਿਆ ਕੇ ਸਾਧਾਂ ਨੂੰ ਇਸ ਤਰ੍ਹਾਂ ਦਾ ਭੋਜਨ ਛਕਾਇਆ। ਕਿਸ ਤਰ੍ਹਾਂ ਦਾ? ਉਹ ਸਾਧ ਆਖਦੇ ਸਨ ਵੀ ਸਾਡੇ ਮੂੰਹ ਦੇ ਵਿੱਚ ਦੰਦ ਵੀ ਹੈ ਨੇ ਨਾਨਕ, ਕੋਈ ਇਸ ਤਰ੍ਹਾਂ ਦਾ ਪਦਾਰਥ ਲਿਆ, ਕੋਈ ਇਸ ਤਰ੍ਹਾਂ ਦਾ ਭੋਜਨ ਲਿਆ ਜਿਹੜਾ ਬਿਨਾਂ ਦੰਦਾਂ ਤੋਂ ਛਕਿਆ ਜਾਵੇ, ਇਸ ਤਰ੍ਹਾਂ ਦਾ ਭੋਜਨ ਲਿਆ ਕੋਈ, ਉਹ ਕਿਹੜਾ ਪਦਾਰਥ ਸੀ? ਫਿਰ ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ 20 ਰੁਪਏ ਰਸਤ ਲਿਆ ਕੇ ਉਹਦਾ ਫਿਰ ਕੀ ਬਣਾਇਆ? ਕੜਾਹ ਪ੍ਰਸ਼ਾਦ, ਜਿਹਨੂੰ ਅਸੀਂ ਸਾਰੇ ਦੁਨੀਆਂ ਦੇ ਉੱਤਮ ਚੀਜ਼ ਵਧੀਆ ਚੀਜ਼ ਸਮਝਦੇ ਹਾਂ, ਜਿਹਨੂੰ ਅਸੀਂ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਭੋਗ ਲਵਾਉਂਦੇ ਹਾਂ, ਉਹ ਚੀਜ਼ ਫਿਰ ਸਾਧਾਂ ਨੂੰ ਲਿਆ ਕੇ ਛਕਾਈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇੱਥੇ ਵਸ ਨਹੀਂ, ਇੱਕ ਆਮ ਮਾਮੂਲੀ ਬੰਦਾ, ਇੱਕ ਦੇਵੀ ਦੀ ਪੂਜਾ ਕਰਨ ਵਾਲਾ, ਦੇਵੀ ਦੀ ਪੂਜਾ ਕਰਨ ਵਾਲਾ, ਕਾਲੀ ਮਾਤਾ ਦੀ ਦੇਵੀ ਦੀ ਪੂਜਾ ਕਰਨ ਵਾਲਾ, ਉਹ ਭਾਈ ਲੈਣਾ, ਉਸ ਨੂੰ 12 ਸਾਲ ਹੋ ਗਏ ਦੇਵੀ ਦੀ ਪੂਜਾ ਕਰਦਿਆਂ, ਗੁਰਮੁਖੋ 12 ਸਾਲ ਮੰਗਦਾ ਕੀ ਆ? ਪੁੱਤਰ ਮੰਗਦਾ ਆ ਦੇਵੀ ਤੋਂ। ਤੇ ਜਦੋਂ 12 ਸਾਲ ਹੋਏ ਤੇ ਰਾਹ ਦੇ ਵਿੱਚ ਪੜਾ ਆ ਉਹ ਮਾਤਾ ਦੇ ਦਰ ਤੇ ਜਾਂਦੇ ਆ ਤੇ ਅੱਧੀ ਰਾਤ ਹੋ ਗਈ ਤੇ ਸਾਰੇ ਗੁਰਮੁਖੋ ਸੌ ਗਿਆ ਤੇ ਭਾਈ ਲੈਣਾ ਜਿਹੜਾ ਅੱਧੀ ਰਾਤ ਨੂੰ ਜਾਗਦਾ ਆ ਉਹ ਸੁਨਸਾਰੀ ਰਾਤ ਜੰਗਲ ਦੇ ਵਿੱਚ ਇੱਕ ਬਿਰਧ ਮਾਤਾ ਝਾੜੂ ਮਾਰਦੀ ਉੱਥੇ ਸੇਵਾ ਕਰਦੀ ਆ ਜਦੋਂ ਸੇਵਾ ਕਰਦੀ ਆ ਗੁਰਮੁਖੋ ਤੇ ਆਸੇ ਪਾਸੇ ਵੇਖਦਾ ਆਖਣ ਲੱਗਾ ਇਹ ਸਾਡੇ ਨਾਲ ਦੇ ਸੰਗ ਦੀ ਵੀ ਨਹੀਂ ਇਹ ਮਾਈ ਕੌਣ ਆ ਇਹਦਾ ਆਸੇ ਪਾਸੇ ਇੱਥੇ ਕੋਈ ਹੈ ਵੀ ਨਹੀਂ ਇਹ ਇਕੱਲੀ ਸੇਵਾ ਕਰਦੀ ਆ ਆਹ ਬੇਕਾਰ ਜਗ੍ਹਾ ਦੇ ਵਿੱਚ ਸੇਵਾ ਕਰਨ ਲੱਗੀ ਆ ਇੱਥੇ ਕੋਈ ਆਉਣਾ ਨਹੀਂ ਕਿਸੇ ਨੇ ਜਾਣਾ ਨਹੀਂ ਮਨ ਚ ਵਿਚਾਰ ਆਈ ਮਨਾ ਪੁੱਛਣਾ ਇਸ ਨੂੰ ਹੌਂਸਲਾ ਕਰਕੇ ਪੁੱਛਿਆ ਆਖਣ ਲੱਗਾ ਮਾਤਾ ਜੀ ਓਏ ਇੱਥੇ ਬੇਕਾਰ ਜਗ੍ਹਾ ਤੁਸੀਂ ਇੱਥੇ ਸੇਵਾ ਕਰਨ ਲੱਗੇ ਹੋ ਇਹਦਾ ਕੀ ਕਾਰਨ ਆ ਉਹ ਮਾਤਾ ਫਿਰ ਕੀ ਆਖਦੀ ਆ ਗੁਰਮੁਖੋ ਆਖਣ ਲੱਗੀ ਭਾਈ ਲੈਣੇ ਆ ਆਖਣ ਲੱਗੀ ਤੂੰ ਮੈਨੂੰ ਪਛਾਣਿਆ ਨੀ ਆਖਣ ਲੱਗਾ ਮੈਂ ਨੀ ਤੈਨੂੰ ਪਛਾਣਿਆ ਮੈਂ ਤਾਂ ਇੰਨੀ ਜਾਣਦਾ ਤੂੰ ਇੱਕ ਬਿਰਧ ਮਾਤਾ ਆ ਆਖਣ ਲੱਗੀ ਭਾਈ ਲੈਣੇ ਆ ਉਹ ਮੈਂ ਉਹ ਦੇਵੀ ਆ ਜਿਹਦੇ ਦਰ ਤੇ 12 ਸਾਲ ਹੋ ਗਏ ਜਾਂਦੇ ਨੂੰ ਤੈਨੂੰ ਤੇ ਨੱਕ ਰਗੜਨਾ ਜਾ ਕੇ ਮਾਤਾ ਪੁੱਤਰ ਦੇ ਆਖਦਾ ਫਿਰ ਠੀਕ ਆ ਉਹ ਗੱਲ ਠੀਕ ਆ ਪਰ ਇੱਥੇ ਤੇਰਾ ਆਉਣਾ ਕਿੱਦਾਂ ਹੋਇਆ ਆਖਣ ਲੱਗੀ ਅਸੀਂ ਜਿੰਨੇ 33 ਕਰੋੜ ਦੇਵਤੇ ਆ ਅਸੀਂ ਸਾਰੇ ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਿਹੜੇ ਉਹ ਦਰਗਾਹ ਦੇ ਮਾਲਕ ਆ ਉਹ ਸਾਰੇ ਸੰਸਾਰ ਨੂੰ ਉਹੀ ਦਿੰਦੇ ਆ ਜੋ ਵੀ ਦਿੰਦੇ ਆ ਮੈਂ ਇੱਥੇ ਸੇਵਾ ਕਰਨ ਆਈ ਹਾਂ ਤੇ ਇੱਥੇ ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਆਉਣ ਵਾਲੇ ਆ ਤੇ ਮੈਂ ਉਹਨਾਂ ਵਾਸਤੇ ਝਾੜੂ ਮਾਰਦੀ ਪਈ ਹਾਂ ਤੇ ਜਦੋਂ ਇੱਥੇ ਆ ਕੇ ਉਹਨਾਂ ਨੇ ਆਸਨ ਗ੍ਰਹਿਣ ਕੀਤਾ ਤੇ ਆਪਣਾ ਨਾਮ ਸਨ ਕਥਾ ਕੀਰਤਨ ਕੀਤਾ ਤੇ ਉਹਨਾਂ ਫਿਰ ਮੈਨੂੰ ਆਖਣਾ ਦੇਵੀ ਤੈਂ ਸੇਵਾ ਕੀਤੀ ਆ ਮੰਗ ਕੀ ਮੰਗਦੀ ਆ ਆਖਣ ਲੱਗੀ ਮੈਂ ਫਿਰ ਜਿੰਨੇ ਮੇਰੇ ਭਗਤ ਮੇਰੇ ਦਰ ਤੇ ਤੁਸੀਂ ਜਾਂਦੇ ਹੋ ਮੈਂ ਸਾਰਿਆਂ ਵਾਸਤੇ ਜੋ ਤੁਸੀਂ ਮੰਗਾਂ ਮੰਗੀਆਂ ਮੈਂ ਸਾਰਿਆਂ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਕੋਲੋਂ ਮੰਗ ਮੰਗਣੇ ਸੱਚੇ ਪਾਤਸ਼ਾਹ ਆਹ ਕਿਰਪਾ ਕਰ ਦਿਓ ਆਖਣ ਲੱਗੀ ਫਿਰ ਮੈਂ ਇੱਥੋਂ ਪੁੱਤਰ ਲੈ ਕੇ ਇੱਥੋਂ ਜੋ ਵੀ ਮੰਗਾਂ ਮੰਗਦਾ ਫਿਰ ਮੈਂ ਤੁਹਾਨੂੰ ਦੇਣੀ ਆ ਉਹ ਆਖਣ ਲੱਗਾ ਉਹ ਆਖਣ ਲੱਗਾ 10-12 ਸਾਲ ਮੇਰੇ ਖੂਹ ਚ ਪੈ ਗਏ ਆ ਆਖਣ ਲੱਗਾ ਫਿਰ ਮੈਨੂੰ ਤੈਨੂੰ ਮੰਨਣ ਦੀ ਕੀ ਲੋੜ ਆ ਮੈਂ ਸਿੱਧੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਮੰਨਦਾ ਗੁਰਮੁਖੋ ਭਾਈ ਲੈਣਾ ਫਿਰ ਦੇਵੀ ਮਾਤਾ ਦੀ ਪੂਜਾ ਕਰਦਾ ਆ ਜਦੋਂ ਇਹ ਸਮਾਂ ਬਣਿਆ ਆਖਣ ਲੱਗਾ ਮੈਂ ਸੱਚੇ ਪਾਤਸ਼ਾਹ ਨੂੰ ਉਹਦੇ ਵਾਲੇ ਹੁੰਦਾ ਆ ਸਾਰਾ ਕੁਛ ਉੱਥੇ ਮਿਲਣਾ ਫਿਰ ਤੈਨੂੰ ਮੰਨਣ ਦੀ ਕੀ ਲੋੜ ਆ ਗੁਰਮੁਖੋ ਫਿਰ ਤਕੜਾ ਹੋ ਕੇ ਸਤਿਗੁਰਾਂ ਦੀ ਸੇਵਾ ਦੇ ਵਿੱਚ ਲੱਗਿਆ ਆ ਤੇ ਫਿਰ ਇੱਦਾਂ ਦੀ ਸੇਵਾ ਕੀਤੀ ਤੇ ਫਿਰ ਉਹ ਕਿਰਪਾ ਹੋਈ ਸੇਵਾ ਕਰ ਫਿਰ ਗੱਦੀ ਪ੍ਰਾਪਤ ਕੀਤੀ ਏਡੀ ਸੇਵਾ ਮਹਾਨ ਕੀਤੀ ਏਡੀ ਡਟ ਕੇ ਸੇਵਾ ਕੀਤੀ ਉਹ ਸੇਵਾ ਕਰਤ ਹੋਏ ਨੇ ਕਾਮੀ ਇਸ ਕੋ ਹੋਤ ਪ੍ਰਾਪਤ ਸੁਆਮੀ ਸੇਵਾ ਕਰਤ ਹੋਏ ਨੇ ਕਾਮੀ ਇਸ ਕੋ ਹੋਤ ਪ੍ਰਾਪਤ ਸੁਆਮੀ ਹੋ ਭਾਈ ਲੈਣਾ ਗੱਦੀ ਪ੍ਰਾਪਤ ਕਰ ਗਿਆ ਇੱਥੇ ਵਸਨੀ ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ
ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ
ਦਬਾਬੇ ਇਲਾਕੇ ਰਹਿਣ ਵਾਲਾ ਇੱਕ ਸਿੱਖ ਹੋਇਆ ਬੜਾ ਪਿਆਰਾ ਸੱਚੇ ਪਾਤਸ਼ਾਹ ਦਾ ਭਾਈ ਕਨਈਆ ਜੀ ਮਾਤਾ ਪਿਤਾ ਨਾਲ ਛੋਟਾ ਹੁੰਦਾ ਆਨੰਦਪੁਰ ਗਿਆ ਤੇ ਉੱਥੇ ਰਹਿ ਪਿਆ ਆਖਣ ਲੱਗਾ ਜਿਹੜੀ ਸਥਾਨ ਆ ਗੁਰੂ ਸਥਾਨ ਜਗ੍ਹਾ ਬੜੀ ਵਧੀਆ ਮੈਨੂੰ ਚੰਗੀ ਲੱਗਦੀ ਆ ਮਾਂ ਪਿਓ ਨਾਲ ਸਮਝਾਇਆ ਆਖਣ ਲੱਗੇ ਪੁੱਤਰ ਘਰ ਨੂੰ ਚਲੀ ਆਖਣ ਲੱਗੇ ਨਹੀਂ ਇਹ ਜਗ੍ਹਾ ਬੜੀ ਵਧੀਆ ਮੇਰਾ ਇੱਥੇ ਮਨ ਬੜਾ ਖੁਸ਼ ਹੋਇਆ ਇੱਥੇ ਆ ਕੇ ਫਿਰ ਸਤਿਗੁਰਾਂ ਨੂੰ ਅਰਜ ਕੀਤੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਖਣ ਲੱਗੇ ਗਰੀਨ ਵਾਏ ਜਾਂਦਾ ਨਹੀਂ ਸੱਚੇ ਪਾਤਸ਼ਾਹ ਆਖਣ ਲੱਗੇ ਫਿਰ ਰਹਿਣ ਦਿਓ ਇਹਨੂੰ ਇੱਥੇ ਜਦੋਂ ਰਹਿਣ ਲੱਗਾ ਸੱਚੇ ਪਾਤਸ਼ਾਹ ਅਰਜ ਕੀਤੀ ਛੋਟਾ ਸੀ ਆਖਣ ਲੱਗਾ ਸੱਚੇ ਪਾਤਸ਼ਾਹ ਮੈਂ ਕੀ ਕਰਿਆ ਕਰਾਂ ਸਤਿਗੁਰੂ ਗੋਬਿੰਦ ਸੱਚੇ ਪਾਤਸ਼ਾਹ ਬਚਨ ਕੀਤਾ ਸਾਧ ਸੰਗਤ ਦੀ ਸੇਵਾ ਕਰਿਆ ਕਰ ਜੂਠੇ ਭਾਂਡੇ ਮਾਂਜਿਆ ਕਰ ਟਾਈਮ ਲੱਗੇ ਸਾਧ ਸੰਗਤ ਆ ਕੇ ਬੈਠਿਆ ਕਰ ਤਾਂ ਕਥਾ ਕੀਰਤਨ ਸੁਣਿਆ ਕਰ ਨਾਮ ਸਿਮਰਨ ਕਰਿਆ ਕਰ ਸੱਚ ਵਚਨ ਆਖਦਾ ਗੁਰਮੁਖੋ ਤੇ ਫਿਰ ਕੀ ਹੋਇਆ ਸੇਵਾ ਵਾਲੇ ਪਾਸੇ ਜੁੱਟ ਪਿਆ ਜੋ ਸੇਵਾ ਵਾਲੇ ਪਾਸੇ ਜੁੱਟ ਪਿਆ ਏਦਾਂ ਦਾ ਮਨ ਬਣ ਗਿਆ ਏਦਾਂ ਦੀ ਵਿਰਤੀ ਬਣ ਗਈ ਤੁਰਦਿਆਂ ਤੁਰਦਿਆਂ ਜੰਗਾਂ ਜੁਦਾਂ ਟਾਈਮ ਆ ਗਿਆ ਤੇ ਜੰਗ ਬੜਾ ਭਿਆਨਕ ਹੋਇਆ ਆ ਤੇ ਗੁਰਮੁਖੋ ਕੀ ਕੀਤਾ ਇਹਨਾਂ ਇਹ ਜੰਗਾਂ ਜੁਦਾਂ ਵਿੱਚ ਵੀ ਸੇਵਾ ਹੀ ਕਰਦਾ ਰਿਹਾ ਪਾਣੀ ਦੀ ਮਸ਼ਕ ਭਰੀ ਤੇ ਕਿੱਥੇ ਗਿਆ ਲੈ ਕੇ ਜਿੱਥੇ ਉਹ ਜੰਗ ਹੋਏ ਸੀ ਜਿਹੜੇ ਸਾਡੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਸਿੱਖ ਉਹ ਦੁਸ਼ਮਣਾਂ ਨੂੰ ਮਾਰ ਮਾਰ ਕੇ ਸੁੱਟਦੇ ਸੀ ਫੱਟੜ ਕਰਦੇ ਸਨ ਤੇ ਭਾਈ ਜਿਹੜਾ ਇਹ ਕਨਈਆ ਜੀ ਆ ਇਹ ਫਿਰ ਜਾ ਕੇ ਪਾਣੀ ਪਿਆਉਣ ਲੱਗ ਗਿਆ ਉਹਨਾਂ ਨੂੰ ਵਿੱਚੇ ਸਿੱਖਾਂ ਨੂੰ ਵਿੱਚੇ ਤੁਰਕਾਂ ਨੂੰ ਤੇ ਕੁਝ ਸਿੱਖਾਂ ਨੇ ਉਸਨੂੰ ਵੇਖ ਲਿਆ ਆਖਣ ਲੱਗੇ ਬੜਾ ਮਾੜਾ ਕੰਮ ਹੋਇਆ ਭਾਈ ਕਨਈਆ ਤਾਂ ਗਰਦਾਰ ਆ ਨਮਕ ਹਰਾਮ ਆ ਫਿਰ ਇਹਨਾਂ ਨਾਲ ਜਾ ਕੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਰਜ ਕੀਤੀ ਸੱਚੇ ਪਾਤਸ਼ਾਹ ਉਹ ਸਾਡੇ ਵਿੱਚ ਇੱਕ ਸਾਡਾ ਦੁਸ਼ਮਣ ਪੈਦਾ ਹੋ ਗਿਆ ਆਖਣ ਲੱਗੇ ਕਿਹੜਾ ਆਖਣ ਲੱਗੇ ਭਾਈ ਕਨਈਆ ਅਸੀਂ ਦੁਸ਼ਮਣਾਂ ਨੂੰ ਮਾਰ ਮਾਰ ਸੁੱਟਦਿਆਂ ਤੇ ਉਹਨੇ ਪਾਣੀ ਪਣਾ ਪਾ ਕੇ ਪਲਾ ਪਲਾ ਕੇ ਉਹਨੂੰ ਫਿਰ ਕੈਮ ਕਰੀ ਜਾਂਦਾ ਤੇ ਸਾਡੇ ਨਾਲ ਫਿਰ ਉਹ ਡਹੀ ਜਾਂਦੇ ਆ ਤੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਖਣ ਲੱਗੇ ਫਿਰ ਬੁਲਾਓ ਉਸਨੂੰ ਤੇ ਗੁਰਮੁਖੋ ਬੁਲਾਇਆ ਭਾਈ ਕਨਈਏ ਨੂੰ ਆਖਣ ਲੱਗੇ ਭਾਈ ਕਨਈਆ ਤੇਰੀ ਸ਼ਿਕਾਇਤ ਆਈ ਆਖਣ ਲੱਗੇ ਗਰੀਬਾਂ ਹੁਕਮ ਕਰੋ ਆਖਣ ਲੱਗੇ ਸੁਣਿਆ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਨਾ ਆ ਆਖਣ ਲੱਗੇ ਜੀ ਨਹੀਂ ਆਖਣ ਲੱਗੇ ਫਿਰ ਸਿੱਖਾਂ ਨੂੰ ਪਾਣੀ ਪਿਆਨਾ ਆਖਣ ਲੱਗਾ ਜੀ ਨਹੀਂ ਆਖਣ ਲੱਗੇ ਭਾਈ ਕਨਈਆ ਨਾ ਤੂੰ ਸਿੱਖਾਂ ਨੂੰ ਪਾਣੀ ਪਿਆਨਾ ਨਾ ਤੂੰ ਤੁਰਕਾਂ ਨੂੰ ਪਾਣੀ ਪਿਆਨਾ ਫਿਰ ਤੂੰ ਪਾਣੀ ਕਿਸ ਨੂੰ ਪਿਆਨਾ ਆ ਆਖਣ ਲੱਗਾ ਸੱਚੇ ਪਾਤਸ਼ਾਹ ਮੈਂ ਤਾਂ ਤੈਨੂੰ ਪਾਣੀ ਪਿਆਨਾ ਜਿੱਧਰ ਮੈਂ ਦੇਖਦਾ ਸਭ ਮੈਨੂੰ ਤੂੰ ਹੀ ਤੂੰ ਨਜ਼ਰ ਆਉਂਦਾ ਆ ਆਖਣ ਲੱਗੇ ਭਾਈ ਕਨਈਆ ਉਹ ਤੇਰਾ ਏਦਾਂ ਦਾ ਮਨ ਏਦਾਂ ਦੀ ਤੇਰੀ ਬਿਰਤੀ ਕਦੋਂ ਤੋਂ ਹੋਈ ਆ ਕਿੱਥੋਂ ਹੋਈ ਆ ਆਖਣ ਲੱਗਾ ਮੈਨੂੰ ਕੋਈ ਦੇਖਦਾ ਨੀ ਬਗਾਨਾ ਆਖਣ ਲੱਗੇ ਆਖਦੇ ਆ ਦੁਸ਼ਮਣ ਨੂੰ ਪਾਣੀ ਪਾਣਾ ਆਖਣ ਲੱਗਾ ਸੱਚੇ ਪਾਤਸ਼ਾਹ ਜਿੱਧਰ ਦੇਖਾ ਸਭ ਤੂੰ ਹੀ ਤੂੰ ਆ ਹੋ ਜੀ ਨਾ ਦਿਸੇ ਬਗਾਨਾ ਦੀ ਉਹ ਨਾ ਕੋਈ ਵਾਰੀ ਨਾ ਕੋਈ ਵਾਰੀ ਨਾ ਦਿਸੇ ਬਗਾਨਾ ਦੀ ਨਾ ਕੋਈ ਨਾ ਕੋਈ ਵਾਰੀ ਨਾ ਕੋਈ ਵਾਰੀ ਨਾ ਕੋਈ ਵਾਰੀ ਕਨਈਆ ਅੱਗੋਂ ਫਿਰ ਕਨਈਆ ਹੱਥ ਜੋੜ ਕੇ ਕੀ ਆਖਦਾ ਆਖਣ ਲੱਗਾ ਉਹ ਹੱਥ ਜੋੜ ਕੇ ਕਨਈਏ ਨਾ ਅਰਜ ਕੀਤੀ ਉਹ ਮੈਨੂੰ ਹੋਰ ਨਜ਼ਰ ਨਾ ਆਮਦਾਈ ਉਹ ਜਿੱਧਰ ਦੇਖਾ ਮੈਂ ਮੈਨੂੰ ਤੂੰ ਦਿਸਦਾ ਉਹ ਮੈਂ ਤਾਂ ਪਾਣੀ ਹੀ ਤੁਸਾਨੂੰ ਪਿਲਾਮਦਾਈ ਆਖਣ ਦਾ ਸੱਚੇ ਪਾਤਸ਼ਾਹ ਮੈਨੂੰ ਕੋਈ ਨੀ ਦਿਸਦਾ ਜਿੱਧਰ ਵੀ ਦੇਖਦਾ ਮੈਨੂੰ ਤੇਰੇ ਮੁਹਾਰ ਪੈ ਦੇਖਦਾ ਮੈਨੂੰ ਤੂੰ ਹੀ ਦੇਖਦਾ ਆ ਆਖਣ ਲੱਗੇ ਫੇਰ ਇੰਨਾ ਕੁਛ ਕਿੱਥੋਂ ਪ੍ਰਾਪਤ ਹੋਇਆ ਆਖਣ ਲੱਗਾ ਹੋ ਜੀ ਵਿਸਰ ਗਈ ਸਭ ਤਾਤ ਪਰਾਈ ਜਬ ਤਾ ਸਾਧ ਸੰਗਤ ਮੋਹ ਪਾਈ ਵਿਸਰ ਗਈ ਸਭ ਤਾਤ ਪਰਾਈ ਜਬ ਤਾ ਸਾਧ ਸੰਗਤ ਮੋਹ ਪਾਈ ਥੋੜੀ ਕਿਰਪਾ ਨਾ ਥੋੜਾ ਹੁਕਮ ਮੰਨਿਆ ਆਖਣ ਲੱਗੇ ਸੱਚੇ ਪਾਤਸ਼ਾਹ ਮੈਂ ਸਾਰੇ ਪਾਸੇ ਤੁਹਾਨੂੰ ਪੈਣੀ ਪਾਣਾ ਮੈਨੂੰ ਹੋਰ ਕੁਛ ਨੀ ਹੋਰ ਨੀ ਕੁਛ ਵੀ ਦਿਖਦਾ ਸਾਰੇ ਪਾਸੇ ਤੇਰਾ ਬੁਖਾਰ ਪੈਂ ਦਿਖਦਾ ਆਖਣ ਲੱਗੇ ਅੱਛਾ ਆਖਣ ਲੱਗੇ ਭਾਈ ਕਨਈਆ ਏਦਾਂ ਕਰ ਫਿਰ ਤੂੰ ਹੁਣ ਜੇ ਤੂੰ ਸੇਵਾ ਕਰਨ ਲੱਗਿਆ ਤੇ ਸੇਵਾ ਤਕੜਾ ਹੋ ਕੇ ਕਰ ਤਕੜਾ ਹੋ ਗਈ ਸੱਚੇ ਪਾਤਸ਼ਾਹ ਫਿਰ ਹੱਲਾ ਸ਼ੇਰੀ ਦਿੰਦੇ ਆਖਦੇ ਨੇ ਜੇ ਤੂੰ ਮੈਨੂੰ ਪਾਣੀ ਪਿਆਨਾ ਨਾ ਆਖਦੇ ਨੇ ਹੋ ਜੇ ਮੈਨੂੰ ਸਮਝੇ ਪਾਣੀ ਤੂੰ ਪਿਲਾਉਂਦਾ ਏ ਤਕੜਾ ਹੋ ਕੇ ਸੇਵਾ ਤੂੰ ਮਾਈ ਜਾਵੇ ਆਲਾ ਮਲਮ ਪੱਠੀ ਮੈਂ ਤੋਂ ਲੈ ਜਾ ਜ਼ਖਮਾਂ ਉੱਤੇ ਮਨ ਲਗਾਈ ਜਾਵੇ ਹੁਕਮ ਮੰਨ ਕੇ ਭਾਈ ਕਨਈਆ ਜੀ ਹੁਕਮ ਮੰਨ ਕੇ ਭਾਈ ਕਨਈਆ ਜੀ ਤੇ ਜਾ ਦਰਗਾਹ ਸੁਣ ਪਾਈ ਜਾਵੇ ਆਖਣ ਲੱਗੇ ਲੈਣਿਆ ਆਖਣ ਦੇ ਕਨਈਆ ਆਵੇ ਮਲਮ ਪੱਟੀ ਮੈਥੋਂ ਲੈ ਜਾ। ਫਿਰ ਤਗੜਾ ਹੋ ਕੇ ਸੇਵਕ ਮਾਂ ਤਗੜਾ ਹੋ ਗਏ। ਉਹ ਵਿੱਚ ਦੁਨੀਆਂ ਸੇਵ ਕਮਾਈਆਂ ਤਾਂ ਦਰਗਾਹ ਵੈਸਣ ਪਾਈਆਂ, ਵਿੱਚ ਦੁਨੀਆਂ ਸੇਵ ਕਮਾਈਆਂ ਤਾਂ ਦਰਗਾਹ ਵੈਸਣ ਪਾਈਆਂ। ਸੇਵਾ ਜਿਹੜੀ ਬੜੀ ਤਗੜੀ ਚੀਜ਼ ਆ। ਇੱਕ ਵਾਰੀ ਸਾਰੇ ਗੱਜ ਕੇ ਆਖੋ ਮਾਤਾ ਧੰਨ, ਆਖੋ ਧੰਨ ਮਾਤਾ ਭੁਪਿੰਦਰ ਕੌਰ ਜੀ,
ਧੰਨ ਮਾਤਾ ਭੁਪਿੰਦਰ ਕੌਰ ਜੀ।
ਗੁਰਮੁਖੋ ਪ੍ਰਯੋਗ ਦਾ ਸਮਾਂ ਸੀ ਤੇ ਕੱਕੜਾ ਵਾਲੇ ਪਾਸੋਂ ਕੋਈ ਸਾਧ ਆਏ ਪ੍ਰਯੋਗ ਵਾਸਤੇ। ਨੀਲੋ ਨਹਿਰ ਤੇ ਪ੍ਰਯੋਗ ਚੱਲ ਰਿਹਾ ਸੀ ਤੇ ਰਸਤ ਮੁੱਕ ਗਈ। ਭੈਣੀ ਸਾਹਿਬ ਮਾਤਾ ਭੁਪਿੰਦਰ ਕੌਰ ਜੀ ਕੋਲ ਆਖਣ ਅਰਜ ਕੀਤੀ, ਆਖਣ ਕਿ ਮਾਤਾ ਜੀ ਕਿਰਪਾ ਕਰੋ, ਰਸਤ ਮੁੱਕ ਗਈ ਆ। ਰਸਤ ਭੈਣੀ ਸਾਹਿਬ ਵੀ ਹੈ ਨਹੀਂ ਸੀ ਤੇ ਮਾਤਾ ਭੁਪਿੰਦਰ ਕੌਰ ਜੀ ਨੂੰ ਇੱਕ ਪੇਕਿਆਂ ਵੱਲੋਂ ਬੜੀ ਵਧੀਆ ਤੇ ਬੜੀ ਵੱਡੀ ਮੁੰਦਰੀ ਮਿਲੀ ਸੀ ਤੇ ਗੁਰਮੁਖੋ ਮਾਤਾ ਜੀ ਆਖਿਆ ਵੀ ਇਹਦੇ ਨਾਲ ਵੱਡੀ ਸੇਵਾ ਕੋਈ ਨਹੀਂ। ਆਪਣੀ ਮੁੰਦਰੀ ਦਿੱਤੀ, ਆਖਣ ਕੇ ਸਾਧੋ ਇਹਨੂੰ ਵੇਚ ਕੇ ਰਸਤ ਲਿਆਓ ਤੇ ਪ੍ਰਸ਼ਾਦਾ ਆਪਣੀ ਛਕੋ ਤੇ ਛਕਾਵੋ। ਹੋ ਜੇ ਸੇਵਾ ਸਾਧਾਂ ਦੀ, ਹੋ ਸੇਵਾ ਸਾਧਾਂ ਦੀ ਭਾਗ ਨਾਲ ਹੱਥ ਆਵੇ, ਸੇਵਾ ਸਾਧਾਂ ਦੀ ਭਾਗ ਨਾਲ ਹੱਥ ਆਵੇ। ਰਸਤ ਲਿਆਓ ਤੇ ਸੇਵਾ ਤੇ ਸਾਧਾਂ ਦਾ ਪ੍ਰਸ਼ਾਦਾ ਪਾਣੀ ਛਕਿਆ। ਇੱਕ ਵਾਰੀ ਗੱਜ ਕੇ ਆਖੋ ਸਾਰੇ ਧੰਨ ਮਾਤਾ ਚੰਦ ਕੌਰ ਜੀ,
ਧੰਨ ਮਾਤਾ ਚੰਦ ਕੌਰ ਜੀ।
ਗੁਰਮੁਖੋ ਦੁਨੀਆਂ ਤਾਂ ਦੁਨੀਆਂ ਤੇ ਮਾਤਾਵਾਂ ਬਹੁਤ ਨੇ ਪਰ ਐਵੇਂ ਦੀ ਜਗਤ ਮਾਤਾ ਇੱਕੋ ਹੀ ਹੁੰਦੀ ਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇਹ ਬਤਨ ਹੋਇਆ ਕਿ ਗੁਰੂ ਘਰ ਤੁਸੀਂ ਆ ਗਏ ਤੇ ਡਟ ਕੇ ਸੇਵਾ ਕਰੋ ਡਟ ਕੇ। ਗੁਰੂ ਇੱਥੇ ਮੈਂ ਪਹਿਲਾਂ ਕੈਸੀ ਜਾਇਆ ਸੀਗਾ, ਫਿਰ ਚਲੇ ਗਿਆ, ਫਿਰ ਮੈਂ ਇੱਥੇ 95 ਜਾਇਆ। ਜਦੋਂ ਦਾ ਮੈਂ ਵੇਖ ਰਿਹਾ ਹਾਂ ਕੋਈ ਦਿਨ ਐਸਾ ਨਹੀਂ ਜਿਸ ਦਿਨ ਮਾਤਾ ਜੀ ਨਾਲ ਡਟ ਕੇ ਨਾ ਸੇਵਾ ਕੀਤੀ ਹੋਵੇ। ਦੋ ਦੋ ਤਿੰਨ ਤਿੰਨ ਸ਼ਿਫਟਾਂ ਬਣ ਕੇ ਉਹ ਥੱਕ ਜਾਂਦੀਆਂ ਸਨ, ਪਰ ਮਾਤਾ ਜੀ ਕਦੇ ਨਹੀਂ ਥੱਕਦੇ, ਉਸ ਲਈ ਤਕੜੇ ਹੋ ਕੇ ਸੇਵਾ ਕਰਦੇ ਸੀਗੇ। ਤੇ ਦੂਸਰਿਆਂ ਨੂੰ ਵੀ ਆਖਣਾ, ਜੇ ਕੋਈ ਬਿਮਾਰ ਰੋਗੀ ਹੋਣਾ, ਆਖਣ ਲੱਗਾ ਮਾਤਾ ਜੀ ਕਿਰਪਾ ਕਰੋ, ਆਖਣ ਲੱਗਾ ਸੇਵਾ ਕਰ, ਸੇਵਾ ਕਰਕੇ ਤੇਰਾ ਪਸੀਨਾ ਨਿਕਲੇਗਾ, ਤੇਰਾ ਸਰੀਰ ਵਧੀਆ ਹੋ ਜਾਏਗਾ, ਤੇਰੇ ਰੋਗ ਕੱਟੇ ਜਾਣਗੇ। ਇਹ ਸੁਣੀਆਂ ਹੋਈਆਂ ਗੱਲਾਂ ਗੁਰਮੁਖੋ ਕੋਈ ਆਮ ਨਹੀਂ, ਜਾਂ ਕੋਈ ਸੁਣੀ ਹੋਈ ਆਪ ਜਿਹੜੀਆਂ ਵੇਖੀਆਂ, ਸਾਰਾ ਕੁਝ ਨਾਲ ਚੱਲ ਕੇ ਉਹ ਅਰਜ ਬੇਨਤੀ ਮੈਂ ਤੁਹਾਡੇ ਅੱਗੇ ਰੱਖਦਾ ਹਾਂ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਪਾਤਸ਼ਾਹ ਦਾ ਹੁਕਮ ਮੰਨਿਆ, ਮਾਤਾ ਚੰਦ ਕੌਰ ਜੀ ਨੇ ਡਟ ਕੇ ਸੇਵਾ ਕੀਤੀ। ਫਿਰ ਇੱਕ ਵਾਰੀ ਦੀ ਗੱਲ ਆ, ਲੰਗਰ ਦੀ ਗੱਲ ਆ, ਸਤਿਗੁਰੂ ਰਾਮ ਸਿੰਘ ਪਾਤਸ਼ਾਹ ਲੋਹ ਵਾਲੇ ਪਾਸੇ ਦੀ ਮੇਲਾ ਸੀ ਤੇ ਲਾਂਗਰੀ ਵੈਸੇ ਮੇਰਾ ਖਿਆਲ ਹੈ ਜ਼ਿਆਦਾ ਨਹੀਂ ਤਾਂ 25 ਕੁ ਹੋਣਗੇ ਲਾਂਗਰੀ ਦੇ ਵਿੱਚ, ਮੈਂ ਵੀ ਸੀ ਉਹਨਾਂ ਦੇ ਜਦੋਂ ਮੈਂ ਸੇਵਾ ਕਰਿਆ ਕਰਦਾ ਸੀ ਸੱਚੇ ਪਾਤਸ਼ਾਹ ਬਖਸ਼ ਦੇ ਨਾਲ। ਮਾਤਾ ਜੀ ਦੁੱਧ ਵਰਤਾਉਣ ਲੱਗ ਗਏ ਗੁਰਮੁਖੋ, ਇੱਕ 3-4 ਕਿਲੋ ਦੀ ਪਤੀਲੀ ਛੋਟੀ ਜੀ, ਮੇਰੇ ਅੱਖੀ ਵੇਖਦਿਆਂ 20-25 ਜਾਣੇ ਸਾਰੇ ਦੁੱਧ ਪੀ ਗਏ ਗੁਰਮੁਖੋ, ਉਹਦੇ ਵਿੱਚ ਦੁੱਧ ਫਿਰ ਉਹਨਾਂ ਦੇ ਉਹਨਾਂ ਦੁੱਧ ਨਹੀਂ ਮੁੱਕਿਆ। ਇਹਨੂੰ ਕਹਿੰਦੇ ਨੇ ਸੇਵਾ ਦਾ ਪੁੰਜ ਤੇ ਬਰਕਤਾਂ। ਤੇ ਮਾਤਾ ਪ੍ਰੀਤ ਕਰੇ ਫਿਰ ਪੁੱਤ ਖਾਏ, ਹੋ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮਾਤਾ ਪ੍ਰੀਤ ਕਰੇ ਪੁੱਤ ਖਾਏ। ਸੇਵਾ ਕੀਤੀ ਤੇ ਸਾਨੂੰ ਫਿਰ ਸੇਵਾ ਕਰਨ ਦੀ ਜਾਂਚ ਵੀ ਦੱਸੀ ਤੇ ਕਿੱਦਾਂ ਸੇਵਾ ਕਰਨੀ ਚਾਹੀਦਾ, ਸੰਸਾਰ ਤੋਂ ਕਿਵੇਂ ਵਿਚਰਨਾ ਚਾਹੀਦਾ ਆ। ਆਖਦੇ ਨੇ ਉਹ ਸੇਵਾ ਕਰ ਲੈ ਤੇ ਜਨਮ ਸਵਾਰ ਲੈ, ਉਹ ਸੇਵਾ ਕਰ ਲੈ ਤੇ ਜਨਮ ਸਵਾਰ ਲੈ, ਫੇਰ ਵੇਲਾ ਹੱਥ ਨਹੀਂ ਆਉਣਾ, ਤੇ ਜਨਮ ਸਵਾਰ ਫੇਰ ਵੇਲਾ ਹੱਥ ਨਹੀਂ।
ਆਉਣਾ
ਦਾ ਸੇਵਾ ਦਰਜਾ ਗੁਰਮੁਖੋ ਆਧਾਰ ਪੜ ਕੇ ਸਮਾਪਤੀ ਕਰਦੇ ਹਾਂ। ਸਾ ਸੇਵਾ ਕੀਤੀ ਸਫਲ ਜੇ ਕੋਈ ਕਰੇ ਚਿਤ ਇਤਿਹਾਸ ਵਾਲਾ ਬੜਾ ਸਮੁੰਦਰ ਆ ਇਹ। ਇਸਦੇ ਵਿੱਚੋਂ ਕੁਛ ਹੀ ਕਣਕੇ ਪਿੱਛੇ ਪੇਸ਼ ਕੀਤੇ ਜਾ ਸਕਦੇ ਨੇ। ਇਤਿਹਾਸ ਬੋਲਦਿਆਂ ਦੱਸ ਕੋ ਵਾਧਾ ਘਾਟਾ ਹੋ ਗਿਆ, ਸਾਧ ਸੰਗ ਬਖਸ਼ਣ ਹੋਇਆ, ਸਤਿਗੁਰੂ ਬਖਸ਼ਣ ਹੋਇਆ। ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਦੇ ਸੱਚੇ ਪਾਤਸ਼ਾਹ ਜੀ।